ਆਪਣਾ ਵਾਹਿਗੁਰੂ ਗੁਰਦ ਪਛਾਣ ਆਪਣਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖਿਆ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਵਾਹਿਗੁਰੂ ਬਿਰਦ ਪਛਾਣ ਆਪਣਾ ਵਾਹਿਗੁਰੂ ਬਿਰਦ ਪਛਾਣ ਆਪਣਾ ਵਾਹਿਗੁਰੂ ਬਿਰਦ ਪਛਾਣ ਆਪਣਾ ਵਾਹਿਗੁਰੂ ਬਿਰਦ ਪਛਾਣ ਆਪਣਾ हमरी गणत ना गणिया काई, हमरी गणत ना गणिया काई। हमरी गणत ना गणिया काई, हमरी गणत ना गणिया काई। हमरी गणत ना गणिया काई, हमरी गणत ना गणिया काई। हमरी गणत ना गणिया, हमरी गणत ना गणिया काई। वाहिगुरु बिरद पछाणया अपना, वाहिगुरु बिरद पछाणया अपना। सतगुरु पूरे होई सर्व कल्याण, जियो पाए पिंड जिन साजया, जिता पैनन खान, अपने दास की आप पैज राखी, नानक सतगुरु बाण। वाहिगुरु बिरद पछाणया अपना, वाहिगुरु बिरद पछाणया अपना। वाहिगुरु बिरद पछाणया अपना, वाहिगुरु बिरद पछाणया अपना। हमरी गणत ना गणिया काई, हमरी गणत ना गणिया काई। गणत ना गणिया काई, हमरी गणत ना गणिया काई। हमरी गणत ना गणिया काई, हमरी गणत ना गणिया काई। हमरी गणत ना गणिया, हमरी गणत ना गणिया काई। Thank you. ਵਾਹਿਗੁਰੂ ਗੁਰਬ ਪਛਾਣ ਆਪਣਾ ਵਾਹਿਗੁਰੂ ਗੁਰਬ ਪਛਾਣ ਆਪਣਾ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋਰ ਕੁਝ ਸਮੇਂ ਵਾਸਤੇ ਆਪਣੀਆਂ ਚਿਤਵਰਤੀਆਂ ਇਕਾਗਰ ਕਰੋ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਮਨ ਦੀ ਇਕਾਗਰਤਾ ਔਰ ਚਿਤ ਵਿਰਤੀ ਦੀ ਅੰਤਰਮੁਖਤਾ ਦੁਆਰਾ ਆਪਾਂ ਗੁਰੂ ਬਾਣੀ ਦੇ ਕੀਰਤਨ ਉਪਰੰਤ ਗੁਰਮਤ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ, ਹਰ ਪ੍ਰਾਣ ਪ੍ਰਭੂ ਸੁਖਦਾਤੇ ਗੁਰਪ੍ਰਸਾਦ ਕਾਹੂੰ ਜਾਤੇ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕਹੋ ਕਾਲ ਨਾ ਖਾਤੇ। ਸਤਸੰਗ ਜੇ ਦੇਖਿਆ ਜਾਵੇ ਸਾਰਾ ਸੰਸਾਰ ਕਾਲ ਦੀਆਂ ਗ੍ਰਾਹੀਆਂ ਹਨ, ਸੰਸਾਰ ਕਾਲ ਦੀ ਖੁਰਾਕ ਕਾਲ ਦਾ ਖਾਜਾ ਹੈ। ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਪ੍ਰਮਾਣ ਕਰਦੇ ਹਨ, ਕਾਲ ਪਾਏ ਬ੍ਰਹਮਾ ਬਪ ਧਰਾ, ਜਿਸ ਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ। ਉਹ ਵੀ ਕਾਲ ਦੇ ਅਧੀਨ ਹੈ, ਫਿਰ ਮੌਤ ਦਾ ਵੀ ਜਿਸ ਸ਼ਿਵਜੀ ਨੇ ਹਰ ਕਿਸੇ ਉੱਪਰ ਸਾਇਆ ਪਾ ਰੱਖਿਆ ਹੈ, ਜਿਸ ਦੀ ਅਕਾਲ ਪੁਰਖ ਵੱਲੋਂ ਡਿਊਟੀ ਹੈ ਸਾਰੀ ਸ੍ਰਿਸ਼ਟੀ ਨੂੰ ਲੈ ਕਰਨਾ, ਗੁਰੂ ਕਲਗੀਧਰ ਪਾਤਸ਼ਾਹ ਫੁਰਮਾਨ ਕਰਦੇ ਨੇ ਉਸ ਸ਼ਿਵ ਵੀ ਕਾਲ ਦੇ ਪੰਜੇ ਤੋਂ ਨਹੀਂ ਬਚ ਸਕਦਾ, ਸਾਰੀ ਸ੍ਰਿਸ਼ਟੀ ਨੂੰ ਰੋਜ਼ੀ ਦੇਣ ਵਾਲਾ ਵਿਸ਼ਨੂੰ ਉਹ ਵੀ ਕਾਲ ਦੇ ਹੀ ਅਧੀਨ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲਕਾ ਕੀਆ ਤਮਾਸ਼ਾ। ਇਹ ਸੰਸਾਰ ਇੱਕ ਐਸਾ ਤਮਾਸ਼ਾ ਜਾਂ ਇੱਕ ਐਸੀ ਖੇਡ ਹੈ ਕਦੇ ਕੋਈ ਚੀਜ਼ ਪੈਦਾ ਹੋ ਜਾਂਦੀ ਹੈ ਫਿਰ ਉਸਦਾ ਵਿਨਾਸ਼ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਫੁਰਮਾਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ ਭਰੋ ਆਜ ਕੇ ਕਾਲ। ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਸੰਸਾਰ ਸਿਰ ਰਹਿਣ ਦੀ ਜਗ੍ਹਾ ਹੀ ਨਹੀਂ, ਇਹ ਤੇ ਸਰਾਂ ਅਜ਼ੀਮ ਹੈ, ਇਸ ਸਰਾਂ ਵਿੱਚ
ਜੀਵ ਰੂਪੀ ਮੁਸਾਫਿਰ ਸਿਰਫ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਉਂਦੇ ਹਨ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਫਰੀਦ ਜੀ ਵੀ ਕਥਨ ਕਰਦੇ ਨੇ, ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ। ਇਸ ਸੰਸਾਰ ਇਹੋ ਜਿਹਾ ਬਾਗ ਹੈ, ਜਿੱਥੇ ਜੀਵ ਰੂਪੀ ਪੰਛੀ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਉਂਦੇ ਹਨ। ਜਦੋਂ ਸਵੇਰ ਦੀ ਨੌਬਤ ਵੱਜਦੀ ਹੈ, ਫਿਰ ਇਸ ਸੰਸਾਰ ਵਿੱਚ ਤੋਂ ਉਡਾਰੀ ਮਾਰ ਜਾਂਦੇ ਹਨ। ਨੌਬਤ ਵੱਜੀ ਸੁਬਹ ਸਿਉਂ, ਚੱਲਣ ਕਾ ਕਰ ਸਾਜ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਬਿਠੇ, ਅਸਤ ਅਦੋਰ ਭਇਆ ਉੱਠ ਚੱਲੇ, ਜਿਉਂ ਜਿਉਂ ਅਹੁਦ ਵਿਹਾਣੀ। ਸਰ ਸੰਗ ਦਰਅਸਲ ਜਨਮ ਲੈ ਲੈਣਾ ਹੀ ਮੌਤ ਦੀ ਨਿਸ਼ਾਨੀ ਹੋਇਆ ਕਰਦੀ ਹੈ। ਜਿਹੜੀ ਹਸਤੀ ਜਨਮ ਨਹੀਂ ਲੈਂਦੀ, ਫਿਰ ਉਸਦਾ ਕਾਲ ਵੀ ਨਹੀਂ ਹੁੰਦਾ। ਜਿਸ ਨੇ ਜਨਮ ਲੈ ਲਿਆ, ਫਿਰ ਉਸਦਾ ਇੱਕ ਦਿਨ ਅੰਤ ਵੀ ਆਵੇਗਾ। ਸੰਸਾਰ ਦੇ ਆਮ ਜੀਵਾਂ ਦੀ ਬਾਬਤ ਤੇ ਸਿਰਫ ਇਤਨਾ ਹੀ ਕਿਹਾ ਜਾ ਸਕਦਾ ਹੈ ਕਿ ਉਹ ਇਸ ਸੰਸਾਰ ਰੂਪੀ ਜੇਲ੍ਹ ਖਾਨੇ ਵਿੱਚ ਆਉਂਦੇ ਹਨ, ਆਪਣੇ ਕਰਮ ਦਾ ਫਲ ਸੁੱਖ ਦੁੱਖ ਭੋਗ ਕੇ ਜਿਤਨੀ ਕੁ ਆਜ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਬਖਸ਼ੀ ਹੁੰਦੀ ਹੈ, ਫਿਰ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਪਰ ਜੋ ਸੰਤ ਜਿਨ੍ਹਾਂ ਦੀ ਬਾਬਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੁਰਮਾਨ ਕੀਤਾ ਹੈ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕਹੋ ਕਾਲ ਨਾ ਖਾਤੇ, ਇਹ ਕਾਲ ਦਾ ਖਾਦਾ ਨਹੀਂ, ਉਹ ਸਾਰ ਸੰਗਤ ਠੀਕ ਹੈ। ਸਰੀਰ ਕਰਕੇ ਤਾਂ ਸੰਸਾਰ ਤੇ ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਔਲੀਏ ਵੀ ਨਹੀਂ ਰਹੇ। ਇਸ ਸੰਸਾਰ ਦੀ ਖੇਡ ਹੀ ਵਾਹਿਗੁਰੂ ਨੇ ਐਸੀ ਬਣਾਈ ਹੈ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਕੂਟ ਸੁਧਾਰੇ ਕਰਮ ਹੁਨਜਨ ਸੇਵਾ। ਪਰ ਅੱਗੇ ਫੁਰਮਾਨ ਕਰਦੇ ਹਨ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਉਸਨੂੰ ਧਿਆਉਂਦੇ ਧਿਆਉਂਦੇ ਉਹਦਾ ਰੂਪ ਬਣ ਗਏ, ਉਹਦੇ ਵਿੱਚ ਅਭੇਦ ਹੋ ਗਏ, ਉਹ ਹਮੇਸ਼ਾ ਵਾਸਤੇ ਜਿਉਂਦੇ ਦੇਖੇ ਜਾਂਦੇ ਹਨ। ਤਾਰਵੇ ਮੌਲਾ ਹਮੇਸ਼ਾ ਜਿੰਦਾਸਤ, ਭਾਈ ਨੰਦ ਲਾਲ ਜੀ ਕਥਨ ਕਰਦੇ ਹਨ, ਇਹ ਪਰਵਤਗਾਰ ਇਹ ਅਕਾਲ ਪੁਰਖ ਵਾਹਿਗੁਰੂ ਤੇਰੀ ਬੰਦਗੀ ਕਰਨ ਵਾਲੇ, ਤੇਰੇ ਵਸਲ ਵਿਜੁੜਨ ਵਾਲੇ ਹਮੇਸ਼ਾ ਵਾਸਤੇ ਸੰਸਾਰ ਤੇ ਜ਼ਿੰਦਾ ਰਹਿੰਦੇ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰੂ ਮੰਤ। ਪਰ ਸਾਰ ਸੰਗਤ ਇਹੋ ਜਿਹੀਆਂ ਰੂਹਾਂ ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧ ਹੁੰਦੀਆਂ ਹਨ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇੱਥੇ ਫੈਸਲਾ ਕਰ ਦਿੱਤਾ ਹੈ, ਕਿਨ ਜਪਿਓ ਗੁਰੂ ਮੰਤ, ਕੋਈ ਕੋਈ ਵਡਭਾਗੀ ਗੁਰੂ ਮੰਤਰ ਦਾ ਅਭਿਆਸ ਕਰਕੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਕੇ ਕਾਲ ਚੱਕਰ ਤੋਂ ਆਜ਼ਾਦ ਹੋ ਜਾਂਦਾ ਹੈ, ਨਹੀਂ ਤੇ ਸਾਹਿਬ ਗੁਰੂ ਕਰਮਜੀਤ ਪਾਤਸ਼ਾਹ ਨੇ ਜਿਵੇਂ ਫੁਰਮਾਨ ਕੀਤਾ, ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸਾਰੀ ਮੌਤ ਦੀ ਖੇਡ ਹੀ ਦਿਸ ਰਹੀ ਹੈ। ਪਰ ਕੋਈ ਕੋਈ ਵਡਭਾਗੀ ਜਿਨ੍ਹਾਂ ਦੀ ਬਾਬਤ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਤਿੰਨ ਕਹੋ ਕਾਲ ਨਾ ਖਾਤੇ। ਇਹੋ ਜਿਹੀ ਇੱਕ ਮਹਾਨ ਹਸਤੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰੋਂ ਘਰੋਂ ਰੋਸਾਏ ਪਰਮ ਪੂਜਾ ਵੱਡੇ ਸੰਤ ਜੀ ਮਹਾਰਾਜ ਦੀ ਸਾਲਾਨਾ ਬਰਸੀ, ਉਹਨਾਂ ਦੀ ਯਾਦ ਵਿੱਚ ਆਪਾਂ ਇੱਥੇ ਇਕੱਤਰ ਹੋਏ ਹਾਂ। ਉਹਨਾਂ ਦਾ ਪਵਿੱਤਰ ਜਸ ਕਰਕੇ ਆਪਣਾ ਸਮਾਂ ਸਫਲਾ ਬਣਾਉਣਾ, ਇਹ ਆਪਣਾ ਇੱਥੇ ਆਉਣ ਦਾ ਪ੍ਰਯੋਜਨ ਹੈ। ਸਾਰੀ ਸੰਗਤ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਵੀ ਪਰਮੇਸ਼ੁਰ ਦੇ ਦਰੋਂ ਘਰੋਂ ਵਰੋਸਾ ਇਹ ਮਹਾਂਪੁਰਖਾਂ ਦੀਆਂ ਕਥਾ ਵਾਰਤਾ, ਉਹਨਾਂ ਦੀਆਂ ਸਾਖੀਆਂ, ਉਹਨਾਂ ਦਾ ਪਵਿੱਤਰ ਇਤਿਹਾਸ, ਉਹਨਾਂ ਦਾ ਜੀਵਨ, ਜਿਹੜੇ ਪਰਮਾਰਥ ਦੇ ਪਾਂਧੇ ਪੁਰਸ਼ ਨੇ, ਪਰਮਾਰਥ ਦੇ ਰਸਤੇ ਉੱਪਰ ਚੱਲਣ ਵਾਲੇ, ਉਹਨਾਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਕਤੜੀਆਂ ਸੰਤਾਂ ਤੇ ਸੁਖਾਊ ਪਾਂਧੀਆਂ, ਪਾਂਧੀ ਤੋਂ ਭਾਵ ਮੁਸਾਫਰ, ਮੁਸਾਫਰ ਕਿਵੇਂ ਕਿਸੇ ਆਮ ਰਸਤੇ ਉੱਪਰ ਚੱਲਣ ਵਾਲੇ ਨਹੀਂ, ਪਰਮਾਰਥ ਦੇ ਰਾਹ ਉੱਪਰ ਚੱਲਣ ਵਾਲੇ। ਕਤੜੀਆਂ ਸੰਤਾਂ ਤੇ ਸੁਖਾਊ ਪਾਂਧੀਆਂ, ਨਾਨਕ ਲੱਭੜੀਆਂ ਤਿੰਨਾਂ ਜਿੰਨਾ ਭਾਗ ਮਥਾਹੜੇ। ਅਰੇ ਪ੍ਰਾਪਤ ਕਿੰਨਾਂ ਨੂੰ ਹੁੰਦੀਆਂ ਹਨ? ਜਿਨ੍ਹਾਂ ਦੇ ਅਤਿਅੰਤ ਵੱਡੇ ਭਾਗ ਹੋਣ। ਜੋ ਆਪਾਂ ਇੱਥੇ ਸਬਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਜੁੜ ਕੇ ਬੈਠੇ ਹਾਂ, ਉਹਨਾਂ ਦੇ ਪਵਿੱਤਰ ਸਥਾਨ ਤੇ, ਫਿਰ ਆਪਣੇ ਵੀ ਅਤਿਅੰਤ ਵੱਡੇ ਭਾਗ ਹਨ। ਤੁਰ ਸਾਲਾਹਨ ਤਿੰਨ ਧਨ ਪੁੱਲੈ, ਨਾਨਕ ਕਾ ਧਨ ਸੇਈ, ਜੇ ਕੋ ਜੀਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਫਿਰ ਜਦੋਂ ਆਪਾਂ ਇਹੋ ਜਿਹੇ ਮਹਾਂਪੁਰਖਾਂ ਦਾ ਪਵਿੱਤਰ ਜਸ ਕਰਾਂਗੇ, ਕੰਨਾਂ ਨਾਲ ਸੁਣਾਂਗੇ, ਇਸਦਾ ਮਹਾਤਮਾ ਫਲ ਕੀ ਮਿਲੇਗਾ? ਦਾਅਵੇ ਨਾਲ ਕਹਿ ਰਹੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਵਡਿਆਈ ਕਰਨ ਵਾਲੇ, ਉਹਨਾਂ ਦਾ ਪਵਿੱਤਰ ਜਸ ਕਰਨ ਵਾਲੇ, ਹੋਰ ਤੇ ਕੀ, ਸਤਿਕਾਰ ਨਾਲ ਉਹਨਾਂ ਨੂੰ ਜੀ ਕਹਿ ਕੇ ਬੁਲਾਉਣ ਵਾਲੇ ਵੀ ਜਮਾਂ ਦੇ ਵਸ ਨਹੀਂ ਪੈਣਗੇ। ਤਾਰਿਆ ਜਹਾਨ ਲਇਆ ਅਭਿਮਾਨ, ਜਿਨ੍ਹੀ ਦਰਸ਼ਨ ਪਾਇਆ, ਜਿਨ੍ਹੀ ਤੁਰਨੋਂ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਸਾਰ ਸੰਗਤ ਦੇ ਗੱਲਾਂ ਸਿਰਫ ਕਹਿਣ ਮਾਤਰ ਦੀਆਂ ਨਹੀਂ, ਗੁਰਬਾਣੀ ਵਿੱਚ ਜੋ ਲਿਖਿਆ ਇੱਕ ਓਂਕਾਰ ਤੋਂ 18-20 ਤੱਕ, ਇਹ ਕਿਸੇ ਕਵੀ ਦੀ ਬਣਾਈ ਕਵਿਤਾ ਨਹੀਂ, ਨਾ ਕਿਸੇ ਦੀ ਕਪੋਲ ਕਲਪਨਾ ਹੈ, ਨਾ ਹੀ ਕੋਈ ਤੁਕਬੰਦੀ, ਕੋਈ ਢੁਕੌਂਸਲੇਬਾਜ਼ੀ। ਇਹ ਤੇ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਜੋ ਸਾਡੇ ਸਤਿਗੁਰੂ ਸਾਹਿਬਾਨ ਦੇ ਮਾਧਿਅਮ ਰਾਹੀਂ ਸਾਡੇ ਤੱਕ ਇਹ ਪਵਿੱਤਰ ਬਾਣੀ ਪਹੁੰਚੀ ਹੈ, ਜਿਸ ਦੀ ਬੁਨਿਆਦ ਸੱਚ ਤੇ ਟਿੱਕੀ ਹੈ, ਇਹ ਤੇ ਨਿਰੋਲ ਪਰਮਾਰਥ ਦੀਆਂ, ਨਿਰੋਲ ਬ੍ਰਹਮ ਦੀਆਂ ਵਿਚਾਰਾਂ ਹਨ। ਕਿਸੇ ਦੇ ਮਨ 'ਚ ਸੰਦੇਹ ਨਾ ਹੋਵੇ ਵੀ ਇਹ ਗੱਲਾਂ ਸਿਰਫ ਕਹਿਣ ਮਾਤਰ ਦੀਆਂ ਹੀ ਨੇ, ਸਤਿਕਾਰ ਨਾਲ ਜੀ ਕਹਿ ਕੇ ਬੁਲਾਉਣ ਵਾਲੇ ਵੀ ਜਮਾਂ ਦੇ ਵਸ ਨਹੀਂ ਪੈਂਦੇ, ਕਿਵੇਂ ਹੋ ਸਕਦਾ? ਆਓ ਸਾਰ ਸੰਗਤ ਦਾ ਪਹਿਲਾਂ ਆਪਾਂ ਇਸ ਪ੍ਰਕਰਨ ਬਾਬਤ ਹੀ ਵਿਚਾਰ ਕਰੀਏ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸਿੱਖ ਭਗਤ ਜਿੱਦਣ ਕਰਕੇ ਪਰਮੇਸ਼ੁਰ ਦੀ ਬੰਦਗੀ ਵਿੱਚ ਜੁੜ ਕੇ ਆਪਣਾ ਸਮਾਂ ਬਤੀਤ ਕਰ ਰਿਹਾ, ਆਪਣਾ ਔਰ ਆਪਣੇ ਪਰਿਵਾਰ ਦਾ ਨਿਰਵਾਹ ਮਾਤਰ ਕਰਨ ਵਾਸਤੇ ਵੀ ਮਿਹਨਤ ਮਜ਼ਦੂਰੀ ਕਰ ਲੈਂਦਾ, ਹਥਕਾਰ ਵੱਲ ਔਰ ਚਿੱਤ ਕਰਤਾਰ ਵੱਲ ਲਾ ਕੇ ਰੱਖਦਾ, ਹਰ ਵਕਤ ਲਿਵ ਤੇਲ ਧਾਰਾਵਤ ਪਰਮੇਸ਼ੁਰ ਦੇ ਨਾਮ ਨਾਲ ਜੁੜੀ ਰਹਿੰਦੀ ਹੈ। ਸਮਾਂ ਗੁਜ਼ਰਦਾ ਜਾ ਰਿਹਾ ਹੈ, ਭਗਤ ਜਿੱਲਣ ਜੀ ਰੋਜ਼ ਕਾਫੀ ਦੂਰ ਜਾਂਦੇ ਨੇ ਮਿਹਨਤ ਮਜ਼ਦੂਰੀ ਕਰਨ ਵਾਸਤੇ, ਇੱਕ ਵਾਰ ਉਹਨਾਂ ਨੇ ਵਾਪਸ ਆਉਂਦਿਆਂ ਰਸਤੇ ਵਿੱਚ ਦੇਖਿਆ ਕਿਤੇ ਕਿਸੇ ਸ਼ਾਹੂਕਾਰ ਨੇ ਆਪਣੀ ਹਵੇਲੀ ਬਣਾਉਣੀ ਸ਼ੁਰੂ ਕੀਤੀ ਹੈ। ਉੱਥੇ ਕੁਝ ਕੁ ਮਜ਼ਦੂਰ ਇਸਨੇ ਕੰਮ ਕਰਦੇ ਦੇਖੇ, ਚਿੱਤ ਵਿੱਚ ਖਿਆਲ ਆਇਆ ਵੀ ਜੇ ਇੱਥੇ ਨੇੜੇ ਹੀ ਕੰਮ ਮਿਲ ਜਾਵੇ ਤਾਂ ਮੈਨੂੰ ਥੋੜ੍ਹੀ ਆਸਾਨੀ ਹੋ ਜਾਵੇਗੀ। ਜਿਹੜਾ ਮਜ਼ਦੂਰਾਂ ਪਾਸੋਂ ਕੰਮ ਕਰਵਾ ਰਿਹਾ ਸੀ ਠੇਕੇਦਾਰ, ਭਗਤ ਜਿੱਦਣ ਜੀ ਉਹਦੇ ਪਾਸ ਗਏ ਵੀ ਪ੍ਰੇਮੀਆਂ ਮੈਂ ਫਲਾਣੀ ਥਾਂ ਮਜ਼ਦੂਰੀ ਕਰਦਾ ਹਾਂ, ਇੱਥੇ ਵੀ ਇਹ ਕੰਮ ਸ਼ੁਰੂ ਹੈ, ਜੇ ਤੈਨੂੰ ਮਜ਼ਦੂਰ ਦੀ ਜ਼ਰੂਰਤ ਹੈ ਦੱਸ, ਮੇਰਾ ਘਰ ਇੱਥੋਂ ਨਜ਼ਦੀਕ ਪੈਂਦਾ ਹੈ, ਤੈਨੂੰ ਮਜ਼ਦੂਰ ਦੀ ਲੋੜ ਹੈ ਤੇਰਾ ਕੰਮ ਵੀ ਕਾਰਜ ਵੀ ਸਰ ਜਾਏਗਾ ਔਰ ਮੇਰੀ ਰਿਹਾਇਸ਼ ਮੇਰਾ ਘਰ ਇੱਥੋਂ ਨੇੜੇ ਆ, ਮੈਨੂੰ ਵੀ ਥੋੜ੍ਹੀ ਸੁਵਿਧਾ ਹੋ ਜਾਏਗੀ। ਉਹ ਸਾਰ ਸੰਗਤ ਇਸ ਨੂੰ ਦਰਅਸਲ ਮਜ਼ਦੂਰਾਂ ਦੀ ਜ਼ਰੂਰਤ ਸੀ, ਪਰ ਇਹ ਸੁਭਾਅ ਦਾ ਬੜਾ ਕੱਬਾ ਸੀ, ਬੜੇ ਕਰੂਰ ਲਫ਼ਜ਼ਾਂ ਦੇ ਨਾਲ ਭਗਤ ਜਲਨ ਜੀ ਨੂੰ ਮੁਖਾਤਬ ਹੋਇਆ। ਮੈਨੂੰ ਲੱਗਾ ਦੱਸ ਵੀ ਤੇਰਾ ਨਾਂ ਕੀ ਆ, ਮੈਂ ਆਪਣੇ ਰਜਿਸਟਰ ਆਪਣੇ ਰੋਜ਼ ਨਾਮ 'ਚ ਉੱਪਰ ਲਿਖ ਲਵਾਂ। ਜਦੋਂ ਭਗਤ ਜਲਨ ਜੀ ਨੂੰ ਉਹ ਕਹਿ ਕੇ ਮੁਖਾਤਬ ਕੀਤਾ, ਸਰ ਸੰਗਤ ਭਗਤ ਜੀ ਦੇ ਮਨ 'ਚ ਦਇਆ ਆ ਗਈ। ਦਇਆ ਸਰ ਦਾ ਗਹਿਣਾ ਹੁੰਦਾ ਹੈ, ਜਿਸਦੇ ਚਿੱਤ ਵਿੱਚ ਦਇਆ ਹੀ ਨਹੀਂ ਫਿਰ ਦਇਆ ਬਿਨ ਸਿੱਧ ਕਸਾਈ ਕਥਨ ਕੀਤਾ ਹੈ। ਉਹ ਦਿਆਲੂ ਹੁੰਦੇ ਨੇ ਸਭਨਾਂ ਜੀਵਾਂ ਉੱਪਰ, ਦਇਆਲੰ ਸਰਬੱਤਰ ਜੀਆਂ ਪੰਚ ਦੋਖ ਵਿਵਰਜਿਤ ਹੈ। ਚਿੱਤ ਵਿੱਚ ਦਇਆ ਆਈ ਵੀ ਇਹਦਾ ਉਧਾਰ ਜ਼ਰੂਰ ਕਰਨਾ ਹੈ। ਸਰ ਸੰਗਤ ਹਰ ਕਿਸੇ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ, ਪਾਪੀ ਜੀਵਾਂ ਦਾ ਆਪਣਾ ਸੁਭਾਅ ਹੈ, ਧਰਮੀ ਬੰਦਿਆਂ ਦਾ ਆਪਣਾ ਸੁਭਾਅ ਹੈ, ਔਰ ਆਪਣਾ ਸੁਭਾਅ ਛੱਡਣਾ ਬੜਾ ਔਖਾ ਹੈ। ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਮਾਰਵੇ ਕੋ ਤਰਾਸ ਦੇਖ ਚੋਰ ਨਾ ਤਾਂ ਜਿੱਤ ਚੋਰੀ, ਬਟਪਾਰਾ ਬਟਪਾਰੀ ਸੰਗ ਵੈ ਤਕਤ ਹੈ। ਚੋਰਾਂ ਦੇ ਉੱਪਰ ਮਾਰ ਪੈਂਦੀ ਦੇਖ ਕੇ ਚੋਰ ਚੋਰੀ ਕਰਨ ਨੂੰ ਨਹੀਂ ਹਟ ਜਾਂਦੇ, ਡਾਕੂ ਨੂੰ ਸਦਾਵਾਂ ਮਿਲਦੀਆਂ ਦੇਖ ਕੇ ਡਾਕੂ ਡਾਕੇ ਮਾਰਨ ਨੂੰ ਨਹੀਂ ਹਟਦੇ। ਵੀ ਵਿਚਾਰੀ ਪੁਰਸ਼ ਭਾਵੇਂ ਆਪਣੇ ਨਾਲ ਦੇ ਸਾਥੀਆਂ ਨੂੰ ਬੜੀਆਂ ਭਿਆਨਕ ਬਿਮਾਰੀਆਂ ਲੱਗੀਆਂ ਵੀ ਦੇਖ ਲੈਣ, ਬੇਸਵਾ ਰਤ ਬਿਰਥਾ ਪਏ ਮਨ ਮੈਂ ਨਾ ਸੰਕਾ ਮਾਨੈ, ਜੁਆਰੀ ਨਾ ਸਰਬੰਸ ਹਾਰੇ ਸਹਿ ਥਕਤ ਹੈ। ਜੂਏ ਬਾਜ ਭਾਵੇਂ ਜੂਏ ਵਿੱਚ ਆਪਣਾ ਸਭ ਕੁਝ ਬਰਬਾਦ ਕਰ ਦੇਣ, ਉਹ ਫਿਰ ਵੀ ਜੂਆ ਖੇਡਣੋਂ ਨਹੀਂ ਹਟਦੇ। ਅਮਲੀ ਨਾ ਅਮਲ ਤਜ ਪਜੋ ਤੇ ਘਰ ਕੀਏ, ਦੁੱਖ ਦੁੱਖ ਲੋਕ ਵੇਰ ਸੁਨਤ ਛਕਤ ਹੈ। ਜਿਨ੍ਹਾਂ ਨੂੰ ਨਸ਼ਿਆਂ ਦੇ ਸੇਵਨ ਦਾ ਸੁਭਾਅ ਬਣ ਜਾਂਦਾ, ਭਾਈ ਸਾਹਿਬ ਜੀ ਕਥਨ ਕਰਦੇ ਨੇ ਭਾਵੇਂ ਉਹਨਾਂ ਨੂੰ ਕਿਤਨੇ ਵੀ ਪ੍ਰਮਾਣ ਧਰਮ ਗ੍ਰੰਥਾਂ ਵਿੱਚੋਂ ਕਿਤਨੇ ਵੀ ਹਵਾਲੇ ਦੇ ਕੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰੇ, ਉਹ ਆਪਣੀ ਭੈੜੀ ਆੜਤ ਨਹੀਂ ਛੱਡਦੇ। ਫਿਰ ਸਾਧ ਸੰਗਤ ਜਦੋਂ ਇਹ ਪਾਪੀ ਜੀਵ ਆਪਣਾ ਭੈੜਾ ਸੁਭਾਅ ਨਹੀਂ ਛੱਡਦੇ, ਫਿਰ ਜਿਨ੍ਹਾਂ ਨੇ ਸੱਚਾਈ ਔਰ ਧਰਮ ਦਾ ਮਾਰਗ ਅਖਤਿਆਰ ਕਰ ਲਿਆ ਹੈ, ਜਿਨ੍ਹਾਂ ਨੇ ਜੀਵਾਂ ਪਰ ਦਇਆ ਕਰਨ ਦੀ ਜਾਚ ਸਿੱਖ ਲਈ ਹੈ, ਉਹ ਆਪਣਾ ਚੰਗਾ ਸੁਭਾਅ ਵੀ ਨਹੀਂ ਛੱਡ ਸਕਦੇ। ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗ ਛੋੜ ਕਿਉਂ ਸਕਤ ਹੈ। ਭਗਤ ਕਬੀਰ ਜੀ ਕਥਨ ਕਰਦੇ ਨੇ, ਕਬੀਰ ਸੰਤ ਨਾ ਮਿਲੇ ਸੰਤ ਨਾ ਛੋੜੈ ਸੰਤ ਹੀ, ਜੋ ਕੋਟਕ ਮਿਲੇ ਅਸੰਤ। ਪਰਮੇਸ਼ਵਰ ਦੇ ਪਿਆਰੇ ਸੰਤ ਜਨ ਆਪਣਾ ਦਿਆਲੂ ਸੁਭਾਅ ਨਹੀਂ ਛੱਡਦੇ, ਭਾਵੇਂ ਉਹਨਾਂ ਨੂੰ ਕਰੋੜਾਂ ਹੀ ਸਾਕਤਾਂ ਦਾ ਮਲਾਪ ਵੀ ਕਿਉਂ ਨਾ ਹੋ ਜਾਵੇ। ਅੱਗੇ ਇੱਕ ਉਦਾਹਰਣ ਦਿੰਦੇ ਨੇ, ਮਲਿਆਗਰ ਕੋਈ ਅੰਗਮ ਵਿਹੜੇ ਉਹ ਤਉ ਸੀਤਲਤਾ ਨਾ ਪਜੰਤ। ਜਿਸ ਤਰ੍ਹਾਂ ਚੰਦਨ ਦਾ ਸੁਭਾਅ ਠੰਡਾ ਹੁੰਦਾ ਹੈ, ਭਾਵੇਂ ਉਸਨੂੰ ਸੱਪ ਵੀ ਲਪੇਟੇ ਪਾ ਕੇ ਬੈਠ ਜਾਣ, ਚੰਦਨ ਆਪਣਾ ਫਿਰ ਵੀ ਸੁਭਾਅ ਨਹੀਂ ਛੱਡਦਾ, ਉਹ ਸੀਤਲਤਾ ਔਰ ਸੁਗੰਧੀ ਬਖਸ਼ਦਾ ਹੀ ਰਹਿੰਦਾ ਹੈ। तो सारथन बिल्कुल इसे तरह परमेश्वर दे प्यारे जिन्हों का सुभा है परोपकारी, परोपकार नित चितवते नाही कछु पोच, जन्म मरण दोहों में नाही जन परोपकारी आए, जीव दान दे भगती लायन हर स्यों लैन मिलाए। जी परोपकारी आए तेरे दान परोपकारी आए, परोपकारी आए परोपकारी आए, परोपकारी आए तेरे दान परोपकारी आए, परोपकारी आए तेरे दान परोपकारी आए, भगती लायन जीदान से भगती लायन, जीदान से भगती लायन जीदान से भगती लायन, हर स्यों लैन मिलाए तेरे दान परोपकारी आए, परोपकारी आए तेरे दान परोपकारी आए, परोपकारी आए तेरे दान परोपकारी आए, परोपकारी आए तेरे दान परोपकारी आए, जन्म मरण दोहों में नाही जन्म परोपकारी आए, जिन्हों का गहना है जिन्हों की फितरत जिन्हों का सुभा है कि सू दूसरे का भला ही करना है, सर संघ दसो अपना सुभा किवें छड़ सकते हैं, भावें उन्होंने कोई दुर्वचन बोले भावें कोई उन्होंने सत्कार करे। कबीर जी कथन करते हैं कबीर संत ना छोड़े संत ही, वो अपना साधु सुभा छड़दे ही नहीं। सार कुतावली का करता कहता है संत करे नह वैर काहू सबके हित में वरतै अत ही, जा तिन के तन दाहत को वो तुदप देत सुखा तिसी ही। जैसे कुठार कट्टे तर चंदन गंध तिसै मुख देवत ही हेत ही सर्वात्म हेरत तां पद कंज नमो नित ही। पंडित हरदयाल जी कह रहे ने भी साधु कदी किसी नाल वैर नहीं करता, वो हमेशा सबना का भला ही लोचता है, वो सारसंग भला तो हमेशा अपने मित्र का ही सोचा जाता है ना। जिहड़े सबना का ही भला सोचते हैं जो सबना नूं अपने मित्र जानते हैं, सबको मीत हम आपन कीना हम सबना के साजन, उन्होंने मन चों पराई तात निकल जाती है, बिसर गई सब तात पराई। पर पराई तात निकलती कदों है, जब ते साध संगत मोहे पाई, ना को बैरी ना है बिगाना, सकल संग हमको बन आई। इतने पंडित हरदयाल जी कह रहे हैं भी जिस तरह चंदन का सुभाव, बल्कि जिहड़ा कुहाड़ा चंदन नूं कटदा है, चंदन का सुभाव है सुगंधी देना, चंदन ते उस कुहाड़े नाल भी विटकरा नहीं करता। जैसे कुठार कट्टा तर चंदन गंध तिसै मुख देवत ही, जिहड़ा कुहाड़ा चंदन नूं कटदा है उस कुहाड़े विचों भी चंदन की सुगंधी आउण लग जाती है। इस तरह भावें महापुरखां नूं कई क्रूर लफ़ज़ां नाल भी मुखातब हुंदा है, भावें उन्हां दा बुरा भी लोचदा है, पर वह हर दोनों हालतों विच ही उहदे विच भी अपना आपा देख के उहदे उपर भी उपकार ही करदे हन। हुण साध संगत उस ठेकेदार ने भगत जनन जी नूं नमस्कार नहीं कीती, उन्होंने जीव आया नहीं कहा, उन्होंने कोई होर खातर सेवा नहीं कीती, बल्कि बड़े क्रूर लफ्जों के नाल कहण लग्या, दसो ये तेरा नाम की है। इंसान की जबान है किसी नूं अपना मित्र बना लैंदी है, किसी नूं दुश्मन बना लैंदी है, किसी नूं प्यार दे वचन बोलो उसका दिल जितया जा सकता है, जे किसी जुत्तियां खानियां होण फिर उसनों कोई फिका वचन कह दो। गुरु नानक देव जी महाराज ने फुरमान किया है ना, नानक फिका बोलिया तन मन फिका हुए, फिको फिका सदी है फिके फिकी सोए, फिका दरगह है सटी है वो तुक्का फिका पाए, फिर उन्होंने सजा की मिलती है, फिका मूर्ख आकी है पाणा लह सजाए। जी फिका बोलना जबान विचों बोलिए अन मन फिका हो जूंगा, फिका बोलना जबान विचों आतन मन फिका हो जूंगा, तन मन फिका हो जूगा, का बोलना जबान विचों हां तन मन फिका हो जूगा। मन दीपता हो जूगा, अनुमान दीपता हो जूगा,
का हो जूगा आतान मान दी सिक्का हो जूगा मान विचो बो दिए तन मान बिका हो जूगा तुका बोलना जबान विचो हाँ तन मान बिका हो जूगा
ना गलाए सबना में सच्चा धनी या ना कही ठाए माणक सब अमूल्य भगत फरीर जी कथन कर दे ऐ इंसान किसी ने कोई फिक्का वचन कह कि किसी का दिल ना दुखा क्योंकि रब हिरदे अंदर ही वसदा है जिसनों फिक्का बोलिया जाएगा उसका दिल से दुखी होना ही होना ना रब की भी अकाल पुरख वाहिगुरु की भी करोपी होंगी है सबना मन माणक ठाहण मूल मचांगवा जे तो प्रिया दी सिख हिया ना ठाए कहेंगा इस करके इंसान जे तेरे मन च रब दे मिलन की सिख है फिर जिथे रब का वास है हिरदे अंदर किसी ने दुर्वचन बोल के किसी का हिरदा दुखी ना कर सारसंग इंसान जबान नाल की कुछ बोलता है जो कुछ उहदे अंदर भरिया पिया है जो पावै भांडे विच वस्त जिहड़ी वस्तु किसी बर्तन च पाई है साह निकले जबान राही उह कुछ बाहर आ जाएगा दसो जिन्हां दे मन कुड़तन नाल भरे पए ने काम क्रोध आदिक विकारां नाल लबालब डके पए ने फिर वह जे मन विचों जबान राही कोई प्यारा कोई मिठा वचन किवें आ सकता है पर देखा जाए भी दूसरे पास्यों जिन्हां ने मन रूपी बर्तन बाणी रूपी नाम रूपी अमृत नाल लबालब भरे पए ने पर उहदे विचों कोई कौड़ा वचन किवें बाहर आ सकता है तो सार संगत अपने वड्डे संत जी महाराज की परख वास्ते एक कोई साधु आ रहा है सोचता है कि बड़ी उपमा होंदी है राड़े वाले संतां दी दुनिया ते राड़ा ही राड़ा हो रही है चल के उन्हां दे दर्शन दे करिए वो सचमुच ही इतनी वड्याई दे पात्र ने या दुनिया की भेड़ चाल ही है सार संगत कई बार ऐसा भी देखना आउंदा देखण विच आउंदा जग की भेड़ा चाल चलते के पाछे चले परमार्थ ना संभाल देखो जग की मूर्ता पर यह जी वड्याई बहुत देर नहीं रहा करती जिस तरह मुलम्मा होंदा है वह पहला तो बड़ा चमकदा है उते असलियत नालों भी ज्यादा कई बार इंसान उन्हें देख के टपला खा जाता है पर जो हौली हौली मुलम्मा उतरना शुरू होंदा है फिर देखने वाले दे मन ते की गुजरती आप सारे ही जानते हैं तो पहला तो देखने विच आउंदा है संसार दे लोग किसी का भेख देख के इहदे मन विच भी यह ख्याल आया भी कितने दुनिया की भेड़ चाल ही ना हो चल के एक बार उन्होंने मिलिए जरूर उन्होंने दर्शन जरूर करिए वो सार संगत रास्ते इसने संकल्प कर लिया भी सुनिया उन्होंने अपनी रिहायश वास्ते एक भोरा बनाया है मैं तद मना गा उन्होंने अजमत जेकर मैनू उत्थे जाने तो कोई गरजे ना हालांकि ਹਰ ਵਕਤ ਉੱਥੇ ਪਹਿਰੇਦਾਰ ਸਾਵਧਾਨ ਰਹਿੰਦਾ। ਪਰ ਇਹੋ ਜਿਹੀ ਸੰਤ ਜੀ ਮਹਾਰਾਜ ਨੇ ਖੇਡ ਵਰਤਾਈ, ਜਦੋਂ ਸਾਧੂ ਨਜ਼ਦੀਕ ਆਇਆ ਉਸਨੂੰ ਅੱਗੇ ਦਰਵਾਜ਼ੇ ਤੇ ਵੀ ਕਿਸੇ ਨੇ ਨਾ ਰੋਕਿਆ। ਜਿੱਥੇ ਸੰਤ ਜੀ ਮਹਾਰਾਜ ਹੇਠਾਂ ਆਪਣੀ ਰਿਹਾਇਸ਼ ਰੱਖਦੇ, ਉਹਨੇ ਜਦੋਂ ਉਹ ਤਹਿਖਾਨਾ ਦੇਖਿਆ ਸੋਚਿਆ ਵੀ ਇਹ ਭੂਰਾ ਹੋਵੇਗਾ। ਉਸਦੀ ਵੀ ਕੁੰਡੀ ਅੰਦਰੋਂ ਖੁੱਲ੍ਹੀ ਮਿਲੀ। ਅਜੇ ਵੀ ਸਾਰ ਸੰਗਤ ਦੀ ਤਸੱਲੀ ਨਹੀਂ ਹੋਈ। ਪੂਰੀ ਪਰਖ ਵਾਸਤੇ ਫਿਰ ਉਸਨੇ ਸੰਤ ਜੀ ਮਹਾਰਾਜ ਨੂੰ ਕੁਝ ਦੁਰਵਚਨ ਵੀ ਬੋਲੇ ਵੀ ਲੋਕਾਂ ਨੂੰ ਪਾਖੰਡ ਕਰ ਕਰਕੇ ਦਿਖਾਉਂਦਾ ਹੈ, ਤੈਨੂੰ ਪਤਾ ਨਹੀਂ ਸਾਧੂਆਂ ਦਾ ਸਤਿਕਾਰ ਕਿਵੇਂ ਕਰੀਂਦਾ। ਅਸੀਂ ਇੱਥੇ ਪਹੁੰਚਿਆ ਸਾਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ। ਸੰਤ ਜੀ ਮਹਾਰਾਜ ਨਿਮਰਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਵੀ ਖਿਮਾ ਕਰਨਾ, ਸਾਨੂੰ ਪਹਿਲਾਂ ਪਤਾ ਹੁੰਦਾ ਅਸੀਂ ਆਪ ਅੱਗੇ ਆ ਕੇ ਤੁਹਾਡਾ ਸਵਾਗਤ ਕਰਦੇ। ਉਹ ਸਾਧ ਸੰਗਤ ਸੰਤ ਜੀ ਮਹਾਰਾਜ ਦੇ ਸੁਭਾਅ ਨੂੰ ਆਪਾਂ ਸਾਰੇ ਹੀ ਜਾਣਦੇ ਹਾਂ। ਜਦੋਂ ਆਪ ਕੁਰਸੀ ਪਰ ਬੈਠੇ ਹੁੰਦੇ ਜੇ ਕੋਈ ਵੈਸੇ ਵੀ ਗੇਰੂ ਰੰਗ ਦੇ ਕੱਪੜਿਆਂ ਵਾਲਾ ਕੋਈ ਸਾਧੂ ਆ ਜਾਂਦਾ ਨਾ, ਸੰਤ ਜੀ ਮਹਾਰਾਜ ਉਹਦੇ ਵਾਸਤੇ ਕੁਰਸੀ ਮੰਗਵਾ ਲੈਂਦੇ। ਇਹ ਗੱਲ ਜੁਦਾ ਹੈ ਕਿ ਭਾਵੇਂ ਉਹ ਮਹਾਂਪੁਰਖਾਂ ਦੇ ਬਰੋਬਰ ਬੈਠਣ ਦੇ ਲਾਇਕ ਹੁੰਦਾ ਜਾਂਦਾ, ਪਰ ਸੰਤ ਜੀ ਮਹਾਰਾਜ ਦੇਖਦਾ ਬੜਾ ਸਤਿਕਾਰ ਕਰਿਆ ਕਰਦੇ। ਜਦੋਂ ਇੱਥੇ ਰਾੜਾ ਸਾਹਿਬ ਮੰਗਲਾ ਚਰਨ ਦੇ ਮਾਮਲੇ ਵਿੱਚ ਸੰਤ ਸਮਾਜ ਦੀ ਮੀਟਿੰਗ ਹੋਈ, ਸੰਤ ਸਮਾਜ ਦੀਆਂ ਮੀਟਿੰਗਾਂ ਤੇ ਹੋਰ ਵੀ ਬਹੁਤ ਸਾਰੇ ਸਥਾਨਾਂ ਤੇ ਹੋਈਆਂ ਸਨ, ਪਰ ਜਿਹੜਾ ਮਾਣ ਸਤਿਕਾਰ ਸਾਧੂ ਸਮਾਜ ਨੂੰ ਉਦੋਂ ਰਾੜਾ ਸਾਹਿਬ ਤੋਂ ਮਿਲਿਆ, ਉਹ ਸਾਧ ਸੰਗਤ ਅੱਜ ਤੱਕ ਜਿਨ੍ਹਾਂ ਨੇ ਉਹ ਨਜ਼ਾਰਾ ਦੇਖਿਆ ਉਹਨਾਂ ਨੂੰ ਭਲੀ ਪ੍ਰਕਾਰ ਯਾਦ ਹੋਵੇਗਾ ਕਿ ਵੀ ਜਦੋਂ ਵੀ ਪਤਾ ਲੱਗਦਾ ਵੀ ਫਲਾਣੇ ਸਾਧੂ ਕੋਈ ਮਹਾਂਪੁਰਖ ਆ ਰਹੇ ਨੇ, ਅੱਗੇ ਬੈਂਡ ਬਾਜੇ ਵਾਲੇ ਹੁੰਦੇ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਜਲੂਸ ਦੀ ਸ਼ਕਲ ਦੇ ਵਿੱਚ ਇੱਥੇ ਲਿਆਂਦਾ ਜਾਂਦਾ। ਆਪਣਾ ਵਿਚਾਰ ਕਰਨ ਤੋਂ ਭਾਵ ਉਹ ਮਹਾਂਪੁਰਖ ਤੇ ਨਿਮਰਤਾ ਦੇ ਪੁੰਜ ਸਨ, ਉਹ ਤੇ ਹਮੇਸ਼ਾ ਆਪਣੇ ਆਪ ਨੂੰ ਸਾਰ ਸੰਗਤ ਦੇ ਚਰਨਾਂ ਦੀ ਧੂੜ ਕਹਿੰਦੇ, ਪਰ ਸਾਧੂਆਂ ਦਾ ਸਤਿਕਾਰ ਕਿਵੇਂ ਨਾ ਕਰਦੇ। ਮਹਾਰਾਜ ਖਿਮਾ ਕਰਨਾ, ਸੱਚਮੁੱਚੀ ਸਾਨੂੰ ਜੇ ਪਹਿਲਾਂ ਪਤਾ ਹੁੰਦਾ ਅਸੀਂ ਤੁਹਾਡੇ ਸਤਿਕਾਰ ਦਾ ਕੋਈ ਇੰਤਜ਼ਾਮ ਕਰਦੇ, ਆਪ ਅੱਗੇ ਆਉਂਦੇ ਤੁਹਾਨੂੰ ਜੀਓ ਆਇਆ ਕਹਿਣ ਵਾਸਤੇ। ਸਾਰ ਸੰਗਤ ਉਹ ਕਰੂਰ ਲਫ਼ਜ਼ਾਂ ਨਾਲ ਮੁਖਾਤਬ ਹੋ ਰਿਹਾ, ਸੰਤ ਜੀ ਮਹਾਰਾਜ ਬੜੀ ਨਿਮਰਤਾ ਦੇ ਵਚਨ ਬੋਲ ਰਹੇ ਨੇ। ਖੈਰ ਉਹ ਆਪਣੇ ਵੱਲੋਂ ਬੋਲੀ ਗਿਆ ਕਹਿੰਦੇ ਗਏ ਭੂਰਿਆਂ ਵਿੱਚ ਵੜ ਕੇ ਵੀ ਕੋਈ ਸੰਤ ਬਣਦਾ, ਲੋਕਾਂ ਨੂੰ ਪਾਖੰਡ ਕਰਕੇ ਗੁੰਮਰਾਹ ਕਰ ਰਹੇ ਹੈ। ਅਖੀਰ ਸੰਤ ਜੀ ਮਹਾਰਾਜ ਕਹਿਣ ਲੱਗੇ ਮਹਾਂਪੁਰਖੋ, ਮੈਂ ਤੇ ਇੱਥੇ ਬੈਠਣ ਦਾ ਅਧਿਕਾਰੀ ਨਹੀਂ, ਤੁਸੀਂ ਇੱਥੇ ਸਜੋ, ਅਸੀਂ ਬਾਹਰ ਚਲੇ ਜਾਂਦੇ ਹਾਂ। ਸੰਤ ਮਹਾਰਾਜ ਆਪਣਾ ਆਸਣ ਛੱਡ ਕੇ ਆ ਕੇ ਉੱਪਰ ਬੈਠ ਗਏ। ਇਹ ਥੋੜੀ ਦੇਰ ਤੇ ਸੰਤ ਮਹਾਰਾਜ ਜੇ ਪਲੰਘੇ ਉੱਪਰ ਬੈਠੇ ਆ, ਪਰ ਮਹਾਂਪੁਰਖਾਂ ਦੇ ਆਸਣ ਤੇ ਬੈਠਣਾ ਕੋਈ ਖਾਲਾ ਜੀ ਦਾ ਵਾੜਾ ਹੈ। ਫਿਰ ਆ ਗਿਆ ਵਾਪਸ ਸੰਤ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਮਹਾਰਾਜ ਖਿਮਾ ਕਰਨਾ, ਮੈਂ ਤੇ ਦਰਅਸਲ ਆਪ ਦੀ ਪਰਖ ਹੀ ਕੀਤੀ ਸੀ, ਆਪ ਦੀ ਉਪਮਾ ਬੜੀ ਸੁਣੀ ਸੀ ਬਹੁਤ ਸਾਰੇ ਮਹਾਂਪੁਰਖਾਂ ਸਾਧੂਆਂ ਦੇ ਪਾਸੋਂ, ਬੜੀ ਸੰਸਾਰ ਤੇ ਆਪ ਦੀ ਜੈ ਜੈਕਾਰ ਹੋ ਰਹੀ ਹੈ ਕਿ ਬੜੇ ਮਿੱਠ ਬੁੱਲੜੇ ਨਿਮਰਤਾ ਦੇ ਪੁੰਜ ਮਹਾਂਪੁਰਖ ਨੇ। ਮੈਂ ਸੋਚਿਆ ਵੀ ਪਰਖ ਕੇ ਤਾਂ ਦੇਖ ਲੈਣਾ, ਕਿਤੇ ਦੁਨੀਆਂ ਦੀ ਭੇਡ ਚਾਲ ਹੀ ਨਾ ਹੋਵੇ। ਮਹਾਰਾਜ ਇਹੋ ਜਿਹੀ ਆਪ ਦੀ ਉਪਮਾ ਸੁਣੀ ਸੀ, ਆਪ ਦੇ ਵਿੱਚ ਤੇ ਉਦੋਂ ਵੀ ਕਿਤੇ ਜ਼ਿਆਦਾ ਨਿਮਰਤਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮੈਂ ਤੇ ਸੋਚ ਰਿਹਾ ਵੀ ਸ਼ਾਇਦ ਮਨ ਦੀ ਕਿਸੇ ਤਹਿ ਵਿੱਚ ਕੁੜੱਤਣ ਦੀ ਕੋਈ ਅੰਸ਼ ਹੋਵੇ, ਉਹ ਕਿਸੇ ਬਹਾਨੇ ਜ਼ਬਾਨ ਰਾਹੀਂ ਬਾਹਰ ਆਵੇ, ਪਰ ਅੰਦਰ ਕੁੜੱਤਣ ਹੈ ਹੀ ਨਹੀਂ ਸੀ, ਬਾਹਰ ਕਿਵੇਂ ਆਉਂਦੀ। ਹੁਣ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌਰਾ, ਕੌਰਾ ਬੋਲ ਨਾ ਜਾਣੈ, ਪੂਰਨ ਭਗਵਾਨ ਹੈ ਔਗੁਣ ਕੋ ਨਾ ਚਿਤਾਰੇ, ਪਤਤ ਪਾਵਨ ਹਰ ਬਿਰਧ ਸਦਾਇਕ, ਤਿਲ ਨਹੀਂ ਭੰਨੈ ਘਾਲੇ, ਘੱਟ ਘੱਟ ਵਾਸੀ ਸਰਵਨ ਵਾਸੀ, ਨੇਰਾ ਹੀ ਤੇ ਨੇਰਾ, ਨਾਨਕ ਦਾਸ ਸਦਾ ਸਰਣਾਗਤ, ਹਰ ਅੰਮ੍ਰਿਤ ਸਾਜਨ ਵੀ ਹਰ ਸੱਜਣ ਸੁਆਮੀ ਮੋਰਾ, ਮਿੱਠੇ ਬੋਲ ਬੋਲਦਾ ਹਰ
ਸਜਣ ਸੁਆਮੀ ਮੋਰਾ ਉੱਥੇ ਬੋਲ ਬੋਲਦਾ ਬੋਲ ਬੋਲਦਾ ਹਰ ਸੱਜਣ ਸੁਆਮੀ ਮੋਰਾ ਉੱਥੇ ਬੋਲ ਬੋਲਦਾ
ਸੰਗਤ ਉੱਥੇ ਲੈ ਜਾਓ ਆਪਣਾ ਖਿਆਲ ਉਹ ਤੇ ਭਗਤ ਜੀ ਨੂੰ ਉਹ ਕਹਿ ਕੇ ਮੁਖਾਤਬ ਹੁੰਦਾ ਦੱਸੋ ਤੇਰਾ ਨਾਂ ਕੀ ਹੈ ਪਰ ਭਗਤ ਜਲਣ ਜੀ ਦੇ ਮਨ ਚ ਦਇਆ ਆ ਜਾਂਦੀ ਹੈ ਵੀ ਇਸ ਪਾਪੀ ਦਾ ਉਧਾਰ ਜ਼ਰੂਰ ਕਰਨਾ ਕਿਵੇਂ ਕੀਤਾ ਜਾਵੇ ਸਾਧ ਸੰਗਤ ਵਿਚਾਰ ਕੀਤੀ ਭਗਤ ਜੀ ਨੇ ਕਹਿਣ ਲੱਗੇ ਵੀ ਪ੍ਰੇਮੀਆਂ ਖੋਲਦਾ ਆਪਣਾ ਰਜਿਸਟਰ ਆਪਣਾ ਰੋਜ਼ ਨਾਮ ਚਾ ਉਹਦੇ ਉੱਪਰ ਸਾਡਾ ਨਾਮ ਦਰਜ ਕਰ ਲਿਆ ਜਲਣ ਜੀ ਆਪਣੇ ਨਾਂ ਨਾਲ ਜੀ ਲਿਖਾ ਦਿੱਤਾ ਖੈਰ ਉਸਨੇ ਉਸੇ ਤਰ੍ਹਾਂ ਲਿਖ ਲਿਆ ਨਾਂ ਜਲਣ ਜੀ ਆਪਣੇ ਇੱਥੇ ਮਜ਼ਦੂਰੀ ਸ਼ੁਰੂ ਕਰ ਦਿੱਤੀ ਉਦੋਂ ਰੋਜ਼ ਦੀ ਰੋਜ਼ ਉਜ਼ਰਤ ਮਿਲਦੀ ਜਦੋਂ ਸ਼ਾਮ ਹੋ ਜਾਂਦੀ ਮਜ਼ਦੂਰ ਕਾਹਲੇ ਪੈਂਦੇ ਆਪਣੀ ਉਜ਼ਰਤ ਲੈਣ ਵਾਸਤੇ ਇੱਕ ਦੂਜੇ ਤੋਂ ਅੱਗੇ ਦੂਜਾ ਤੀਜੇ ਤੋਂ ਅੱਗੇ ਤੀਜਾ ਚੌਥੇ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਇਹ ਠੇਕੇਦਾਰ ਉਹਨਾਂ ਨੂੰ ਗਾਲਾਂ ਕੱਢਦਾ ਦੁਰਵਚਨ ਬੋਲਦਾ ਪਰ ਭਗਤ ਜਲਣ ਜੀ ਸਭ ਤੋਂ ਪਿੱਛੇ ਬੈਠ ਜਾਂਦੇ ਚੌਂਕੜਾ ਮਾਰ ਕੇ ਬੜੀ ਸ਼ਾਂਤੀ ਦੇ ਨਾਲ ਜਦੋਂ ਸਾਰੇ ਮਜ਼ਦੂਰ ਆਪਣੀ ਮਜ਼ਦੂਰੀ ਲੈ ਜਾਂਦੇ ਫਿਰ ਇਹ ਉਹਨਾਂ ਨੂੰ ਆਵਾਜ਼ ਮਾਰਦਾ ਆਓ ਜੀ ਜਲਣ ਜੀ ਤੁਸੀਂ ਵੀ ਆ ਕੇ ਆਪਣੀ ਮਜ਼ਦੂਰੀ ਲੈ ਜਾਓ ਖੈਰ ਸਾਰ ਸੰਤ ਰੋਜ਼ ਇਸੇ ਤਰ੍ਹਾਂ ਹੁੰਦਾ ਉਹ ਠੇਕੇਦਾਰ ਮਹਾਂਪੁਰਖਾਂ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ ਰੋਜ਼ ਜਦੋਂ ਸ਼ਾਮ ਦੇ ਵਕਤ ਮਜ਼ਦੂਰਾਂ ਦੀ ਮਜ਼ਦੂਰੀ ਦਿੱਤੀ ਜਾਂਦੀ ਬਾਕੀ ਦੇ ਸਾਰੇ ਇੱਕ ਦੂਸਰੇ ਤੋਂ ਕਾਹਲੇ ਪੈ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਪਰ ਭਗਤ ਜੀ ਰੋਜ਼ ਪਿੱਛੇ ਜਾ ਬੈਠਦੇ ਫਿਰ ਸਾਰਿਆਂ ਨੂੰ ਮਜ਼ਦੂਰੀ ਦੇ ਕੇ ਭੁਗਤਾ ਕੇ ਫਿਰ ਬੜੇ ਅਦਬ ਨਾਲ ਬਣਾਉਂਦਾ, ਆਓ ਜੀ, ਬਾਬਾ ਜੀ, ਦੁਲਣ ਜੀ, ਆ ਕੇ ਆਪਣੀ ਮਜ਼ਦੂਰੀ ਲੈ ਜਾਓ। ਖੈਰ ਸਾਰ ਸੰਗ ਸਮਾਂ ਗੁਜ਼ਰਦਾ ਚੱਲਿਆ ਗਿਆ। ਉਸ ਠੇਕੇਦਾਰ ਕੋਲ ਅੱਜ ਵਕਤ ਉਹ ਆ ਗਿਆ ਜਿਹੜਾ ਸਾਰਿਆਂ ਤੇ ਹੀ ਆਉਣਾ ਹੈ, ਹਾਲਾਂਕਿ ਚਾਹੁੰਦਾ ਨਹੀਂ ਕੋਈ ਵੀ ਕਿ ਮੇਰੇ ਉੱਪਰ ਸਮਾਂ ਆਵੇ, ਪਰ ਆਉਂਦਾ ਵੀ ਜ਼ਰੂਰ ਹੈ। ਬਾਂਚਤ ਨਾਹੀਂ ਸੁਬੇਲਾ ਆਈ, ਅੱਗੇ ਤੇ ਇਹ ਸੁਣਿਆ ਹੀ ਕਰਦਾ ਸੀ ਕਿ ਕੋਈ ਭਿਆਨਕ ਸ਼ਕਲਾਂ ਵਾਲੇ ਧਰਮਰਾਜ ਦੇ ਜਮਦੂਤ ਵੀ ਹੁੰਦੇ ਨੇ। ਅੱਜ ਆ ਕੇ ਉਹਨਾਂ ਨੇ ਦਿਖਾਈ ਦਿੱਤੀ, ਅੱਗੇ ਤੇ ਯਕੀਨ ਨਹੀਂ ਸੀ ਆਉਂਦਾ, ਅੱਜ ਸਾਰ ਸੰਗ ਦੇ ਯਕੀਨ ਤੇ ਆ ਗਿਆ। ਪਰ ਹੁਣ ਕੱਲੇ ਕੀ ਹੈ, ਸਿਰਫ ਪਸ਼ਚਾਤਾਪ। ਜਿਤ ਦਿਹਾੜੇ ਧਨ ਵਰੀ ਸਾਹਿਬ ਲਏ ਲਿਖਾਏ, ਮਤ ਜਿਤ ਨਹੀਂ ਸੁਣੀ ਦਾ ਮੂੰਹ ਦਿਖਾ ਲੇ ਆਏ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂੰ ਕੜਕਾਏ। ਜਦੋਂ ਪੈਂਦੀ ਹੈ ਨਾ ਜਮਾਂ ਦੀ ਮਾਰ, ਕਬੀਰ ਜੀ ਕਥਨ ਕਰਦੇ ਨੇ, ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਦੀਆ ਅੰਚਲ ਲਾਏ। ਚੱਲੀ ਜਾਣੀ ਨਾ ਜਮਾਨੀ ਬੁਰੀ ਮਾਰ ਮਨਾ, ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾਨੀ ਬੁਰੀ ਮਾਰ ਮਨਾ, ਚੱਲੀ ਜਾਣੀ ਨਾ। ਜੇ ਕਿਸੇ ਉੱਪਰ ਮਾਰ ਪੈਂਦੀ ਹੈ, ਮਦਰ ਵਾਸਤੇ ਪੁਕਾਰਦਾ ਹੈ, ਕੁਰਲਾਉਂਦਾ ਹੈ। ਕਈਆਂ ਦੇ ਮਨ ਚ ਸੰਦੇਹ ਹੋਵੇਗਾ ਵੀ ਸਰੀਰ ਤੇ ਇੱਥੇ ਹੀ ਰਹਿ ਜਾਂਦਾ ਹੈ, ਪਰ ਪੁਕਾਰ ਕੌਣ ਕਰਦਾ, ਚੀਖਾਂ ਕੌਣ ਮਾਰਦਾ? ਸਾਰ ਸੰਗ ਸਰੀਰ ਤੇ ਪੰਜਾਂ ਤੱਤਾਂ ਦਾ ਬਣਿਆ ਹੈ ਤੇ ਠੋਸ ਮਿੱਟੀ ਹੈ, ਇਹਦੇ ਅੰਦਰ 17 ਤੱਤਾਂ ਦਾ ਇੱਕ ਸੂਖਮ ਸਰੀਰ ਹੈ, 5 ਕਰਮ ਇੰਦਰੀਏ, 5 ਗਿਆਨ ਇੰਦਰੀਏ, 5 ਪ੍ਰਾਣ, ਮਨ ਔਰ ਬੁੱਧ। ਦੇਖਿਆ ਜਾਵੇ ਜਦੋਂ ਮਾਰ ਪੈਂਦੀ ਹੈ ਸਰੀਰ ਤੇ, ਇਹ ਸਰੀਰ ਦੇ ਵਿੱਚ ਤਾਂ ਕੋਈ ਮਹਿਸੂਸ ਕਰਨ ਵਾਲੀ ਚੀਜ਼ ਨਹੀਂ, ਜਦੋਂ ਕੋਈ ਪ੍ਰਾਣੀ ਮ੍ਰਿਤੂ ਹੋ ਜਾਂਦਾ ਹੈ ਉਹਦੇ ਪਈ ਮਾਰ ਪੈਂਦੀ ਰਹੇ, ਉਹ ਕਦੇ ਨਹੀਂ ਪੁਕਾਰਦਾ ਮਦਰ ਵਾਸਤੇ, ਕਦੇ ਨਹੀਂ ਹਰਕਤ ਕਰਦਾ, ਕਦੇ ਨਹੀਂ ਚੀਖਾ ਮਾਰਦਾ। ਜਦੋਂ ਉਸ 5 ਤੱਤਾਂ ਦੇ ਠੋਸ ਸਰੀਰ ਅੰਦਰ 17 ਤੱਤਾਂ ਦਾ ਸੂਖਮ ਸਰੀਰ ਹੁੰਦਾ ਹੈ, ਸਾਰ ਸੰਗ ਤੇ ਸੁੱਖ ਦੁੱਖ ਉਦੋਂ ਹੀ ਅਨੁਭਵ ਕਰਦਾ ਹੈ। ਫਿਰ 5 ਦਾ ਤੱਤਾਂ ਦਾ ਠੋਸ ਸਰੀਰ ਹੀ ਇੱਥੇ ਰਹਿ ਜਾਂਦਾ ਹੈ, ਜਿਹੜਾ ਬਾਕੀ 17 ਤੱਤਾਂ ਦਾ ਸੂਖਮ ਸਰੀਰ ਹੈ ਉਸਨੂੰ ਤੇ ਜਮਦੂਤ ਲੈ ਕੇ ਜਾਂਦੇ ਨੇ ਧਰਮਰਾਜ ਦੇ ਕਚਹਿਰੀ ਵੱਲ ਨੂੰ। ਖੈਰ ਸਾਰ ਸੰਗਤ ਧਿਆਨ ਦਿਓ, ਜਦੋਂ ਮਾਰ ਪੈਂਦੀ ਹੈ ਜਮਦੂਤਾਂ ਦੀ, ਫਿਰ ਪੁਕਾਰਦਾ ਮਦਦ ਵਾਸਤੇ, ਉਹ ਚੀਖਾਂ ਪੁਕਾਰਾਂ ਸਾਰ ਸੰਗਤ ਆਪਾਂ ਨੂੰ ਨਹੀਂ ਸੁਣਦੀਆਂ, ਜਿਨ੍ਹਾਂ ਨੇ ਆਪਣੀ ਚਿਤਵਿਰਤੀ ਨੂੰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਸੂਖਮ ਕਰਦੇ ਆ, ਉਹਦੇ ਚਾਹੁਣ ਤਾਂ ਸੁਣ ਸਕਦੇ ਹਨ। ਅੱਜ ਰਾਤ ਦਾ ਵਕਤ ਹੈ, ਭਗਤ ਜਲਣ ਚ ਬੈਠੇ ਨੇ ਆਪਣੇ ਮਕਾਨ ਦੀ ਛੱਤ ਉੱਪਰ, ਗਰਮੀ ਦੀ ਰੁੱਤ ਹੈ, ਠੰਡੀ ਹਵਾ ਚੱਲ ਰਹੀ ਹੈ, ਬੜਾ ਏਕਾਂਤ ਬੜਾ ਸ਼ਾਂਤ ਵਾਤਾਵਰਣ ਹੈ, ਕਿਉਂਕਿ ਰੱਬ ਦੇ ਪਿਆਰੇ ਰਾਤ ਦਾ ਪਹਿਲਾ ਪਹਿਰ ਔਰ ਪਿਛਲਾ ਪਹਿਰ ਸੰਭਾਲਦੇ ਹਨ। ਸਾਰਥਕ ਦਾ ਅੱਜ ਕੱਲ੍ਹ ਦਾ ਜ਼ਮਾਨਾ ਬਦਲ ਗਿਆ, ਤੁਸੀਂ ਸ਼ਹਿਰਾਂ ਵਿੱਚ ਜਾ ਕੇ ਦੇਖੋ, ਲੋਕ 12-12 ਵਜੇ ਤੱਕ ਨਹੀਂ ਸੌਂਦੇ। ਪਰ ਅੱਗੇ ਨਾ ਤਾਂ ਅੱਜ ਕੱਲ੍ਹ ਜੈਸੇ ਸਾਧਨ ਸਨ, ਲੋਕ ਵੀ ਸਤੋਗੁਣੀ ਹੋਇਆ ਕਰਦੇ, ਦਿਨੇ ਹਰ ਕੋਈ ਕੰਮ ਕਰਦਾ, ਰਾਤ ਪੈ ਜਾਂਦੀ, ਸਾਰਾ ਸੰਸਾਰ ਵਿਸ਼ਰਾਮ ਅਵਸਥਾ ਵਿੱਚ ਆ ਜਾਂਦਾ। ਲੋਕ ਦਿਨ ਦੇ ਚਾਨਣੇ ਚਾਨਣੇ ਆਪਣਾ ਪ੍ਰਸ਼ਾਦ ਪਾਣੀ ਛੱਕ ਕੇ ਹਨੇਰਾ ਹੁਣ ਤੱਕ ਆਰਾਮ ਵਸ ਹੋ ਜਾਂਦੇ। ਸਾਰ ਸੰਗਤ ਉਸ ਵਕਤ ਨੂੰ ਵੀ ਏਕਾਂਤ ਜਾਣ ਕੇ ਰੱਬ ਦੇ ਪਿਆਰੇ ਉਸ ਨੇ ਬੰਦਗੀ ਵੀ ਜੁੜ ਕੇ ਬੈਠਦੇ। ਭਗਤ ਜਿਹੜੇ ਜੀ ਬੈਠੇ ਨੇ, ਰਾਤ ਦਾ ਪਹਿਲਾ ਪਹਿਰ ਹੈ, ਸਾਰ ਸੰਗਤ ਅਚਾਨਕ ਹੀ ਆਪ ਦੇ ਕੰਨਾਂ ਵਿੱਚ ਉਹ ਚੀਖਾਂ ਦੀ ਆਵਾਜ਼ ਪੈਂਦੀ ਹੈ, ਉਹ ਕੁਰਲਾ ਰਿਹਾ। ਉਸ ਠੇਕੇਦਾਰ ਜ਼ਰੂਰ ਮਦਦ ਵਾਸਤੇ, ਜਿਵੇਂ ਆਪਾਂ ਦੇਖਦੇ ਹਾਂ ਨਾ ਸੜਕਾਂ ਤੇ ਜਾ ਕੇ ਦੇਖੋ, ਭਰੀਆਂ ਹੀ ਆਉਂਦੀਆਂ ਨੇ, ਇੱਕ ਪਾਸੇ ਨੂੰ ਟ੍ਰੈਫਿਕ ਜਾ ਰਹੀ ਹੈ, ਦੂਸਰੇ ਪਾਸਿਓਂ ਆ ਰਹੀ ਹੈ। ਬਿਲਕੁਲ ਇਸੇ ਤਰ੍ਹਾਂ ਜਿਹੜੇ ਪ੍ਰਲੋਕ ਦੇ ਰਸਤੇ ਨੇ, ਉਹ ਵੀ ਭਰੇ ਹੀ ਆਉਂਦੇ ਨੇ, ਭਰੇ ਹੀ ਜਾ ਰਹੇ ਨੇ। ਰੋਜ਼ ਲੱਖਾਂ ਹੀ ਲੋਕ ਜਨਮ ਲੈਂਦੇ ਨੇ, ਲੱਖਾਂ ਹੀ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਖੈਰ ਸਾਰ ਸੰਗਤ ਧਿਆਨ ਦਿਓ, ਭਗਤ ਜਲਨ ਜੀ ਦੇ ਕੰਨਾਂ ਵਿੱਚ ਉਹਦੀ ਦੁੱਖ ਭਰੀ ਆਵਾਜ਼ ਪਈ, ਬਾਰ ਵਿਗਾਨੜੇ ਹੁੰਮਸ ਧੁੰਮਸ। ਜਿਵੇਂ ਇੱਥੇ ਵੀ ਕਿਸੇ ਉੱਪਰ ਮਾਰ ਪੈਂਦੀ ਹੋਵੇ ਨਾ, ਪੁਕਾਰਦਾ ਹੈ, ਇਸੇ ਤਰ੍ਹਾਂ ਜਦੋਂ ਜਮਾਂ ਦੀ ਮਾਰ ਪੈਂਦੀ ਹੈ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦਾ ਜ਼ਿਕਰ ਕਰ ਰਹੇ ਨੇ ਵੀ ਜਿਹੜੇ ਪ੍ਰਲੋਕ ਨੂੰ ਜਾਣਦੇ ਰਸਤੇ ਨੇ, ਬਾਰ ਵਿਡਾਨੜੇ ਹੁੰਮਸ ਧੁੰਮਸ, ਕੂਕਾਂ ਪਈਆਂ ਰਾਹੀਂ ਤੈ ਸਹਿ ਸੇਤੀ ਲਗੜੀ ਡੋਰੀ, ਨਾਨਕ ਅਣਦ ਸੇਤੀ ਬਨ ਗਾਈ। ਜੀ ਕੂਕਾਂ ਪੈਂਦੀਆਂ ਰਾਹੀਂ, ਕੂਕਾਂ ਪੈਂਦੀਆਂ ਰਾਹੀਂ, ਕੂਕਾਂ ਪੈਂਦੀਆਂ ਰਾਹੀਂ, ਕੂਕਾਂ ਪੈਂਦੀਆਂ ਰਾਹੀਂ, ਭਗਤ ਜਲਣ ਜੀ ਦੇ ਕੰਨਾਂ ਚ ਆਵਾਜ਼ ਪਈ, ਪਹਿਚਾਣ ਲਈ ਵੀ ਉਸੇ ਰੂਹ ਦੀ ਆਵਾਜ਼ ਹੈ, ਚਿੱਤ ਵਿੱਚ ਦਇਆ ਆ ਗਈ। आवाज दी जमदूतों नू सार संघ जमदूर जिहड़े पापी नाल बड़े बुरे तरीके पेश आउंदे हन परमेश्वर दे प्यारे नू वह भी सत्कार दिंदे हन आदर दे के जाम उन्हां नू भी नमस्कारां करदे हन। महाराज की हुक्म है कहन लगे भी पहलां ते जिहड़े नू मार पै रही है इसे वक्त बंद कर दे, दूसरे जाके धर्मराज नू सुनेहा दे दिओ कि साहिब गुरु अर्जन देव जी महाराज का एक सिख है जलन, ये उन्होंने जी कह के बुलाउंदा रहा, इसका हिसाब किताब संभल के करना। सारे संगत उन्होंने तौर ते उसे वक्त बदल गए, जिहड़े पहला इहदे नाल बुरे तरीके पेश आ रहे सन सार संगत जमदूर ते किहदे विचारे ने, साहिब गुरु अर्जन देव जी महाराज ते फरमान करते ने, साध कै संघ सोभा सुरदेवा, साध संघ धर्म राय करे सेवा। परमेश्वर के प्यारियां की संगत करने वालियां दा ते धर्मराजा भी सत्कार करता है, वह भी उन्हां दी सेवा विच खिदमत विच उठ के खड़ा हो जाता है। जी धर्म राजा भी करूंगा सेवा संता ने संगियां, धर्म राजा भी करूंगा संता ने संगियां, धर्म राजा भी करूंगा साधुआ के संगियां, सार संघ की मार बंद कर दी, लै गए धर्मराज के पास, उसने हिसाब किया, हिसाब किताब देख के कहन लग्या कि इन्हें सारी जिंदगी पाप ही पाप किए ने, पाप दे उसनों कुंभी नरक विच जाके दोजखां दी अग विच सड़ेगा। सार संघ तों जमदूतां दे याद आ गया, महाराज एक पैगर जलन जी का सुनेहा है, सार संघ जदों भगत जी का नाम सुनिया धर्म राजा एकदम सावधान हो गया, कहन गया की हुक्म है भगत जी का। महाराज उन्होंने सानू रास्ते च रोक के यह संदेश दिता है कि धर्मराज नूं कह दिओ कि भावें ने किहो जे भी कर्म किए ने, पंचम पातशाह साहिब गुरु अर्जन देव जी महाराज का एक सिख है तगर जलन, ये उन्होंने जी कह के मुखातब करता रहा, इसका हिसाब किताब संभल के करना। सार संघ जदों गई महापुरखों की सिफारश, धर्मराज ने उस वक्त कलम रख दी, हुण की किया जाए, इसका हिसाब किताब किवें संभल के करा, सोचता रहा। अखीर सार संघ धर्मराज ने फैसला कर लिया, विधि की सिफारिश भगत जलन जी जैसे महापुरखों ने की है उस लेखे वाले कागज ही फाड़ दिते जाने, उस सार संघ लैके इसके हिसाब किताब वाले कागज जिनको कृपा करी जग जीवन हर उड़तारियो मन माझा, धर्म राय दर कागज फारे ਜਨ ਨਾਨਕ ਲੇਖਾ ਸਮਝਿਆ। ਸਾਰੇ ਸੰਗਤ ਵੱਡੇ ਸੰਤ ਜੀ ਮਹਾਰਾਜ, ਕੁਝ ਕੁ ਧਾਰਨਾ ਪਹਿਲਾਂ ਪੜਿਆ ਕਰਦੇ, ਬਾਅਦ ਵਿੱਚ ਉਹ ਧਾਰਨਾ ਬਹੁਤ ਘੱਟ ਪੜ੍ਹਦੇ ਸਨ, ਖਾਸ ਕਰਕੇ ਜਿਨ੍ਹਾਂ 'ਚ ਬਹੁਤ ਉੱਚੀ ਸੁਰ ਲਾਉਣੀ ਪੈਂਦੀ। ਪੁਰਾਣੀਆਂ ਟੇਪਾਂ ਦੇ ਵਿੱਚ ਇੱਕ ਦੋ ਵਾਰ ਸੰਤ ਜੀ ਮਹਾਰਾਜ ਦੀ ਧਾਰਨਾ ਸੁਣਨ ਨੂੰ ਮਿਲੀ ਹੈ। ਤੁਹਾਡੇ ਵਿੱਚੋਂ ਕਈ ਵਾਰ ਭਾਗੀ ਸ਼ਾਇਦ ਬੈਠੇ ਹੋਣਗੇ ਜਿਨ੍ਹਾਂ ਨੇ ਪ੍ਰਤੱਖ ਸੰਤ ਜੀ ਮਹਾਰਾਜ ਦੇ ਸਨਮੁਖ ਬੈਠ ਕੇ ਇਹ ਧਾਰਨਾ ਸੁਣੀ ਹੋਵੇ। ਨਹੀਂ, ਅੱਜ ਕੱਲ੍ਹ ਤੇ ਸਿਰਫ ਟੇਪਾਂ ਵਿੱਚ ਹੀ ਸੁਣੀ ਜਾ ਸਕਦੀ ਹੈ। ਪੜ੍ਹੋ ਧਾਰਨਾ ਸਾਰੀ ਪ੍ਰੇਮ ਦੇ ਨਾਲ। ਜੀ ਪਾੜਨੀਆ ਸਭ ਲੇਖਾ ਸੰਤਾਂ ਨੇ ਮੇਰਾ, ਪਾੜਨੀਆ ਸਭ ਲੇਖਾ ਸੰਤਾਂ ਨੇ ਮੇਰਾ, ਸਤਿ ਸ਼੍ਰੀ ਅਕਾਲ।
ਪੜਦਿਆ ਸਭ ਲੇਖਾ ਸੰਤਾਂ ਨੇ ਮੇਰਾ
ਸੰਤਨ ਕੀ ਰਹਿਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉਂ ਬਨ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਸੰਤਨ ਸਿਉਂ ਮੇਰੀ ਲੇਵਾ ਦੇਵੀ ਸੰਤਨ ਸਿਉਂ ਵਿਵਹਾਰਾ ਸੰਤਨ ਸਿਉਂ ਹਮ ਲਾਹਾ ਖਾਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਦੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਦਰ ਕਹਾਂ ਕਰੈ ਗੋ ਧਰਮ ਰਾਏ ਅਬ ਕਹਾਂ ਕਰੈ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕਹਿ ਪ੍ਰਸਾਦੇ ਕਹੋ ਨਾਨਕ ਹਰਸਿਓ ਮਨ ਮਾਨਿਆ ਰੰਗ ਰਤੇ ਵਿਸਮਾਦੇ ਤਾਂ ਤੇ ਸਾਰ ਸੰਘ ਦੇ ਗੱਲਾਂ ਸਿਰਫ ਕਹਿਣ ਮਾਤਰ ਦੀਆਂ ਨਹੀਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਹਨ ਕਿ ਪਰਮੇਸ਼ੁਰ ਦੇ ਪਿਆਰ ਨੂੰ ਤਾਂ ਜੀ ਕਹਿ ਕੇ ਮੁਖਾਤਬ ਕਰਨ ਵਾਲੇ ਵੀ ਜਮਾਂ ਦੇ ਵਸ ਨਹੀਂ ਪੈਂਦੇ ਤੁਰ ਸਾ ਲਾਹਨ ਤਿੰਨ ਧਨ ਪੱਲੈ ਨਾਨਕ ਕਾ ਧਨ ਸੇਈ ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਅੱਧਾ ਅੱਧਾ ਬੋਲੇ ਭਾਈ
ਪਿਆਰੇ ਦਾ ਦੀ ਤਲਬ ਨਾ
ਸਾਰ ਸੰਗਤ ਜੇਕਰ ਉਹਨਾਂ ਨੂੰ ਜੀ ਕਹਿ ਕੇ ਮੁਖਾਤਬ ਕਰਨ ਵਾਲੇ ਉਹਨਾਂ ਦਾ ਸਤਿਕਾਰ ਕਰਨ ਵਾਲੇ ਜਮਾਂ ਦੇ ਵਸ ਨਹੀਂ ਪੈਂਦੇ ਫਿਰ ਉਹਨਾਂ ਦਾ ਪਵਿੱਤਰ ਜਸ ਕਰਕੇ, ਉਹਨਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈ ਕੇ, ਕਿਵੇਂ ਨਹੀਂ, ਨਰਕਾਂ ਦੀਆਂ ਫਾਹੀਆਂ ਤੋਂ, ਦੋਜ਼ਖਾਂ ਦੀ ਅੱਗ ਤੋਂ ਛੁਟਕਾਰਾ ਹੋਵੇਗਾ। ਉਹਨਾਂ ਮਹਾਂਪੁਰਖਾਂ ਦਾ ਪਵਿੱਤਰ ਜਸ, ਉਹਨਾਂ ਦੀਆਂ ਕਥਾ ਕਹਾਣੀਆਂ, ਜਿਨ੍ਹਾਂ ਦੇ ਮਨ ਵਿੱਚ ਸ਼ੌਕ ਹੈ ਪਰਮਾਰਥ ਦੇ ਰਸਤੇ ਉੱਪਰ ਚੱਲਣ ਦਾ, ਉਹ ਸਾਰ ਸੰਗਤ ਉਹਨਾਂ ਵਾਸਤੇ ਸਹਾਇਕ ਬਣਦੀਆਂ ਹਨ। ਉਹਨਾਂ ਮਹਾਂਪੁਰਖਾਂ ਦਾ ਜੀਵਨ ਇਹੋ ਜਿਹੇ ਜਗਿਆਸੂ ਨਾਲ ਮਾਰਗ ਦਰਸ਼ਨ ਕਰਦਾ ਹੈ। ਕਥੜੀਆਂ ਸੰਤਾਂ ਤੇ ਸੁਖਾਊ ਪਾਂਦੀਆਂ ਆਪਣੇ ਵੱਡੇ ਭਾਗ ਨੇ, ਜੋ ਆਪਾਂ ਉਹਨਾਂ ਦੇ ਪਵਿੱਤਰ ਸਾਲਾਂ ਨਾਲ ਯਾਰ ਤੇ ਜੁੜ ਕੇ ਉਹਨਾਂ ਦਾ ਪਵਿੱਤਰ ਜਸ ਕਰਨ ਦਾ ਇਹ ਅਵਸਰੇ ਸੁਭਾਗ ਪ੍ਰਾਪਤ ਹੋਇਆ ਹੈ। ਨਾਨਕ ਲੱਭਣੀਆਂ ਤਿੰਨਾਂ ਜਿਨ੍ਹਾਂ ਭਾਗ ਮੱਥਾ ਹੜੇ। ਇਹਨਾਂ ਆਉਣ ਵਾਲੇ ਦਿਨਾਂ ਵਿੱਚ ਆਪਾਂ ਉਹਨਾਂ ਦਾ ਪਵਿੱਤਰ ਜਸ, ਉਹਨਾਂ ਦੀ ਪਵਿੱਤਰ ਉਪਮਾ ਕਰਕੇ ਆਪਣਾ ਸਮਾਂ ਔਰ ਸਕਲਾ ਬਣਾਉਣਾ ਹੈ। ਇਹ ਸਾਲਾਨਾ ਬਰਸੀ ਜੋੜ ਮੇਲੇ ਦੇ ਸੰਬੰਧ ਵਿੱਚ ਜੋ ਇਹ ਪੰਜ ਦਿਨਾਂ ਦਾ ਇਸ ਵਾਰ ਸਮਾਗਮ ਰੱਖਿਆ ਗਿਆ ਹੈ। ਅੱਜ ਦਾ ਪਹਿਲਾ ਦੀਵਾਨ ਥੋੜੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਨਾਲ ਸੰਪੂਰਨ ਹੋ ਜਾਣਾ ਹੈ। ਹੋਰ ਇਸੇ ਤਰ੍ਹਾਂ 22, 23, 24 ਇਹ ਤਿੰਨ ਦਿਨ ਰਾਤ ਦਾ ਦੀਵਾਨ ਸਜਣਾ ਹੈ, ਔਰ 25 ਤਾਰੀਖ ਨੂੰ ਜਿਸ ਤਰ੍ਹਾਂ ਅੱਗੇ ਹਰ ਸਾਲ ਹੁੰਦਾ ਸਾਰਾ ਦਿਨ ਦੀਵਾਨ ਸਜੇਗਾ। ਇਸੇ ਤਰ੍ਹਾਂ ਸੰਤ ਜੀ ਮਹਾਰਾਜਿਆਂ ਦੀ ਯਾਦ ਵਿੱਚ ਰਹਿਣ ਸਬਾਈ ਕੀਰਤਨ ਹੋਵੇਗਾ। 26 ਤਾਰੀਖ ਨੂੰ ਅੰਮ੍ਰਿਤ ਵੇਲੇ ਤੇ ਜੋੜ ਮੇਲੇ ਦੀ ਸੰਪੂਰਨਤਾ ਹੋਵੇਗੀ। ਉਪਰੰਤ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਏਗਾ। ਅੰਮ੍ਰਿਤ ਵਲਾਖੀ ਮਾਈ ਭਾਈ ਉਸ ਦਿਨ ਗੁਰੂ ਕੇ ਜਹਾਜ਼ ਤੇ ਚੜ ਸਕਦੇ ਹਨ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ। ਆਹ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰਮੁਖ ਮਾਈ ਭਾਈ ਹੁਣ ਗੁਰੂ ਸਤੋਤਰ ਪੜ੍ਹ ਕੇ ਆਪਣੀ ਰਸਨਾ ਸਭ ਲਈ ਬਣਾ ਲੈਂਦੇ ਹਨ।
ਤਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧਨ ਹੈ ਗੁਰੂਆਂ ਗੁਰੂ ਸਾਹਿਬ ਦੀ ਧਨ ਹੈ। ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਧਨ ਹੈ ਗੁਰੂ ਰਾਮਦਾਸ ਜੀ ਧਨ ਹੈ। ਅਰਜਨ ਸਾਹਿਬ ਧਨ ਹੈ। ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਹਰ ਰਾਏ ਜੀ ਧਨ ਹੈ। ਧਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਧਨ ਹੈ। ਧਨ ਹੈ गुरु गोविंद सिंह जी धन है। धन है धन है धन है गुरु ग्रंथ साहिब जी धन है। धन है धन है धन है मेरा पंथ खालसा धन है। सतनाम श्री वाहिगुरु गो सतनाम श्री वाहिगुरु गो वाहिगुरु 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 गो वाहिगुरु 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 गो वाहिगुरु बोल पदेना डोल वाहिगुरु बोल पदेना डोल वाहिगुरु वाहिगुरु बोल प्यारिया तेरा प्यारा लगेगा बोल प्यारिया वाहिगुरु वाहिगुरु बोल प्यारिया तेरा बिछना लगेगा बोल प्यारिया सतनाम श्री वाहिगुरु बोल सतनाम श्री वाहिगुरु बोल वाहिगुरु बोल पदेना डोल वाहिगुरु बोल पदेना डोल सतनाम श्री वाहिगुरु बोल सतनाम श्री वाहिगुरु बोल
ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।